एक ओंकार सतनाम कर्ता पुरुष निर्भो निर्वैर अकाल मुहूर्त अजूनी सैभं गुरुप्रसाद मुँह कुचरे शास्त्र खट पिंग गिरन चढ़ जाए अंध लखे बधुरो सुने जो काल कृपा कराए। सन्मान योग गुरु रूप सत्संग जीओ फतेह कबूल करने वाहेगुरु जी का खालसा वाहेगुरु जी की फतेह। धन गुरु गोबिंद सिंह जी महाराज की अजीम रचना उसते आधार ते दास दो पंक्तियां दी विचार आप जी दे सामने रख रहे हैं। रे मन ऐसो कर सने आसा बन से सदन सभय कर समझो मन ही माहे उदासा। प्रथम मैं हुण अर्ज करा निराश कौन होंदा है उदास कौन होंदा है, क्योंकि भूम कची कई दफा समा चला जांदा है तो बुनियादी गल मैं आप जी दे सामने रखा। निराशा उदास हो जाना एवें फिजूल ना समझना। पशु उदास नहीं आते, पशु निराश भी नहीं आते, क्योंकि सोचते नहीं विचारते नहीं, अकल तो थले जी रहे हैं। अकल दे तल ते जीण वाला बंदा थोड़ा जिहा भी सोच विचार दे तल ते जीण वाला, अगर उसकी अकल महान हो गई है, सोचना महान हो गया, अजीम हो गया, दुनिया छोटी ते बेमैनी हो गई है, उदास ते हो जाएगा, निराश ते हो जाएगा। या दुनिया ने कोई ऐसी सट मारी है, ऐसी चोट लगी है उसने दुनिया तो ही, निराश ते हो जाएगा, उदास ते हो जाएगा। या फिर गुरु दे शब्द ने ऐसी चोट कीती है, कीर्तन सुन दे आया पंक्ति चोट कर गई, पाठ कर दे आया शब्द चोट कर गया, वाहिगुरु वाहिगुरु जप दे ये वाहिगुरु शब्द ही चोट कर गया, उदास ते हो जाएगा, निराश ते हो जाएगा। अजे तक भी जीवन की आसा संसार की आसा और जी रहे आसावां दे इकट्ठ दे, इसकी अकल बहुत छोटी है, ये सत्संगी नहीं। अगर सत्संगी है तो सरोता नहीं, अगर सरोता है तो अजे गुरु दे शब्द ने इसनों चोट नहीं की थी। जी रहे है दुनिया दे, अजे इसने दुनिया तो भी चोट नहीं खाती, उदास नहीं है, निराश नहीं है। या मैं इंज बयान करा, दुनिया च निराश ते उदास ओही आउंदे ने जिन्ना ने दुनिया तो चोट खाधी है। या महापुरशां दा कोई बोल गुरु दी बाणी चोट कर गई है, या फिर अपनी अकल चोट कर गई है, अकल तो चोट खा के लोकी निराश उदास होए ने, क्योंकि दुनिया छोटी हो जाती है, दुनिया बेमैनी हो जाती है। दुनिया के तमाम चोटी के दार्शनिक विचारक फिलोसफर कवि साहित्यकार उदास ते निराश होकर जींदे ने, उन्हां दियां रचनावां पढ़ो ते दंग रह जाओगे। दास दे एक मित्र ने गगन साहब करके जिन्होंने पंजाबी का बड़ा इतिहास लिखे है, गुरबाणी की बड़ी विचार लिखी है, पंजाबी यूनिवर्सिटी ने उन्होंने बड़े बड़े अवार्ड दिते ने, पंजाबी साहित्य रतन इस तरह का लकब दिता है। बेचारे की दोवें किडनियां फेल हो गई, बीमार है, कैलीफोर्निया च मिलन गए से। तो मैं अर्ज करा, मैं गालबन 20 साल तो उस पुरुष नूं निराश ते उदास देख रहा, अकलमंद बड़ा, सियाणा बड़ा, सब कुछ तो निराश, सब कुछ तो उदास, ਕਈ ਦਫ਼ਾ ਰੋਂਦਾ ਹੋਇਆ ਮੈਨੂੰ ਕਹਿੰਦਾ ਗੈਨੀ ਜੀ ਕਿਸ ਲਈ ਜੀਵੀਏ ਕਿਉਂ ਜੀ ਰਿਹਾ ਹੈਰਾਨਗੀ ਆਉਂਦੀ ਹੈ ਜੇ ਆਖਾਂ ਇਸ ਲਈ ਜੀ ਰਿਹਾ ਤਾਂ ਮੈਨੂੰ ਇੰਜ ਪ੍ਰਤੀਤ ਆਉਂਦਾ ਹੈ ਜਿਵੇਂ ਸੂਰਜ ਅੰਧੇਰੇ ਲਈ ਜੀ ਰਿਹਾ ਹੋਵੇ ਜੈਸੇ ਮੋਤੀ ਰੇਤ ਲਈ ਜੀ ਰਿਹਾ ਹੋਵੇ ਜੈਸੇ ਹੰਸ ਗੰਦਗੀ ਲਈ ਜੀ ਰਿਹਾ ਹੋਵੇ ਜੈਸੇ ਕੋਇਲ ਬੇਸੁਰੀ ਆਵਾਜ਼ ਲਈ ਜੀ ਰਹੀ ਹੋਵੇ ਕੀ ਹੈ ਜਗਤ ਵਿੱਚ ਕੁਛ ਵੀ ਨਹੀਂ ਕੁਛ ਵੀ ਨਹੀਂ ਉਹਨੂੰ ਮੈਂ ਉਦਾਸ ਦੇਖਿਆ ਨਿਰਾਸ਼ ਦੇਖਿਆ ਤਾਂ ਮੈਂ ਉਦਾਹਰਣ ਦਿੰਦਾ ਪਿਆ ਦੁਨੀਆਂ ਦੇ ਚੋਟੀ ਦੇ ਦਾਰਸ਼ਨਿਕ ਵਿਚਾਰਕ ਫਿਲੋਸਫਰ ਉਦਾਸ ਦੇਖੇ ਗਏ ਨੇ ਨਿਰਾਸ਼ ਦੇਖੇ ਗਏ ਨੇ ਮੈਂ ਫਿਲਪੈਨ ਮਨੀਲਾ ਤੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਸੀ ਉਹ ਪੜ੍ਹ ਕੇ ਮੈਨੂੰ ਉਹਨਾਂ ਨੇ ਦੱਸਿਆ ਵੀ ਮੈਂ 6 ਮਹੀਨੇ ਰੋਂਦਾ ਰਿਹਾ ਜਦ ਸਾਲ ਬਾਅਦ ਮਿਲਣਾ ਹੋਇਆ ਤਾਂ ਉਸ ਚਿੱਠੀ ਦਾ ਜ਼ਿਕਰ ਕੀਤਾ ਕਹਿਣ ਲੱਗੇ ਜ਼ਖਮ ਅਜੇ ਬਾਕੀ ਨੇ ਔਰ ਇਹ ਚਿੱਠੀ ਮੈਨੂੰ 6 ਮਹੀਨੇ ਰੁਲਾਉਂਦੀ ਰਹੀ ਤਾਂ ਸੁਭਾਵਕ ਸਾਹਮਣੇ ਆ ਗਈ ਹੈ ਮੈਂ ਅਰਜ਼ ਕਰਦੇ ਹਾਂ ਕਿਉਂਕਿ ਬਚਪਨ ਤੋਂ ਮੇਰਾ ਹਿਰਦਾ ਕਵੀ ਰਿਹਾ ਸ਼ਾਇਰੀ ਉਰਦੂ 'ਚ ਮੈਂ ਉਹਨਾਂ ਨੂੰ ਇੱਕ ਨਜ਼ਮ ਲਿਖੀ ਸੀ ਔਰ ਉਸ 'ਚ ਜ਼ਿੰਦਗੀ ਦੀ ਹਕੀਕਤ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲੀਏ ਕਿਤਨੀ ਮੇਰੀ ਮਜਬੂਰੀ ਹੈ ਕਿਉਂਕਿ ਨਵੀਂ ਜਨਰੇਸ਼ਨ ਨਵੀਂ ਪਨੀਰੀ ਉਰਦੂ ਫਾਰਸੀ ਨਹੀਂ ਸਮਝਦੀ ਪਰ ਪੁਰਾਣੇ ਬਜ਼ੁਰਗਾਂ ਦੇ ਪੱਲੇ 'ਚ ਜ਼ਰੂਰ ਕੁਛ ਪਏਗਾ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲੀਏ ਪਿਆਮ ਮੇ ਮੌਤ ਵੀ ਮੌਜਜ਼ਾ ਹੈ ਜ਼ਿੰਦਗੀ ਕੇ ਲੀਏ ਪਿਆਮ ਮੇ ਮੌਤ ਵੀ ਮੌਜਜ਼ਾ ਹੈ ਜ਼ਿੰਦਗੀ ਕੇ ਲੀਏ ਚਮਨ ਕੇ ਫੂਲ ਤੋ ਹਰ ਇੱਕ ਕੋ ਨਹੀਂ ਮਿਲਤੇ ਚਮਨ ਕੇ ਫੂਲ ਤੋ ਹਰ ਇੱਕ ਕੋ ਨਹੀਂ ਮਿਲਤੇ ਬਹਾਰ ਆਤੀ ਹੈ ਲੇਕਿਨ ਕਿਸੀ ਕਿਸੀ ਕੇ ਲੀਏ ਬਹਾਰ ਆਤੀ ਹੈ ਲੇਕਿਨ ਕਿਸੀ ਕਿਸੀ ਕੇ ਲੀਏ ਉਨਹੀਂ ਕਾ ਸ਼ੀਸ਼ਾ ਏ ਦਿਲ ਚੂਰ ਚੂਰ ਹੋ ਕੇ ਰਹਾ ਉਨਹੀਂ ਕਾ ਸ਼ੀਸ਼ਾ ਏ ਦਿਲ ਚੂਰ ਚੂਰ ਹੋ ਕੇ ਰਹਾ ਤੜਪ ਰਹੇ ਥੇ ਜੋ ਦੁਨੀਆ ਮੇ ਦੋਸਤੀ ਕੇ ਲੀਏ ਹਮਾਰੇ ਬਾਅਦ ਅੰਧੇਰਾ ਰਹੇਗਾ ਮਹਿਫਿਲ ਮੇ ਬਹੁਤ ਚਰਾਗ ਜਲਾਓਗੇ ਰੋਸ਼ਨੀ ਕੇ ਲੀਏ ਮੈਨੂੰ ਕਹਿਣ ਲੱਗਾ ਮੇਰੀਆਂ ਆਪਣੀਆਂ ਹੀ ਲਿਖਤਾਂ ਨੇ ਮੈਨੂੰ ਤੜਪਾਇਆ ਹੈ ਮੈਨੂੰ ਆਪਣੀਆਂ ਹੀ ਸੋਚਣੀਆਂ ਨੇ ਮੈਨੂੰ ਤੜਪਾਇਆ ਹੈ ਮੇਰੇ ਬਲਦੀ ਇਸ ਭੱਠੀ ਦੇ 'ਚ ਬਾਲਣ ਤੁਸੀਂ ਵੀ ਪਾਇਆ ਕਹਿੰਦੇ ਮੈਂ 6 ਮਹੀਨੇ ਰੋਂਦਾ ਰਿਹਾ ਹਾਲਾਂਕਿ ਦੇਖਿਆ ਜਾਏ ਠੀਕ ਹੈ ਸਭ ਕੁਛ ਬੱਚੇ ਨੇ ਪਰਿਵਾਰ ਹੈ ਧਨ ਹੈ ਸੰਪਦਾ ਹੈ ਔਰ ਪਿੱਛੋਂ ਕਾਨਪੁਰ ਤੋਂ ਹੀ ਸੰਪੰਨ ਘਰਾਨਾ ਲੇਕਿਨ ਕਹਿੰਦਾ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਉਦਾਸ ਨਿਰਾਸ਼ ਮੈਂ ਇੱਕ ਉਦਾਹਰਣ ਦੇ ਰਿਹਾ ਜਿਤਨਾ ਸਿਆਣਾ ਬੰਦਾ ਹੋਵੇਗਾ ਜਿਤਨਾ ਸੂਝਵਾਨ ਹੋਵੇਗਾ ਅਕਲ ਦੇ ਤਲ 'ਤੇ ਜੀਣ ਵਾਲਾ ਹੋਵੇਗਾ ਦੁਨੀਆ ਛੋਟੀ ਹੋ ਜਾਏਗੀ ਸਿਰਫ ਛੋਟੀ ਨਹੀਂ ਹੋ ਜਾਏਗੀ ਬੱਚੇ ਦਾ ਖਿਡੌਣਾ ਹੋ ਜਾਏਗੀ ਤੋ ਖਿਡੌਣਿਆਂ ਨਾਲ ਕਿਵੇਂ ਖੇਡੇ ਕਿਸ ਤਰ੍ਹਾਂ ਖੇਡੇ ਜਿਸ ਮੈਂ ਕੱਲ੍ਹ ਅਰਜ਼ ਕੀਤੀ ਸੀ ਗਾਲਬ ਕਹਿੰਦੇ ਤੇ ਸਭ ਕੁਛ ਬੱਚਿਆਂ ਦਾ ਖਿਡੌਣਾ ਮੈਂ ਕਿਸ ਤਰ੍ਹਾਂ ਖੇਡਾਂ ਮੈਂ ਨਹੀਂ ਖੇਡ ਸਕਦਾ ਮੈਂ ਬਾਲਗ ਹੋ ਗਿਆ ਦੂਸਰਾ ਸਰੋਤਾ ਹੈ ਗੁਰੂ ਦਾ ਸ਼ਬਦ ਚੋਟ ਕਰ ਗਿਆ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਤੀਸਰਾ ਜਿਸ ਦੁਨੀਆ ਵਿੱਚ ਜੀ ਰਿਹਾ ਅਕਲਮੰਦ ਤਾਂ ਹੈ ਨਹੀਂ ਅਤੇ ਸਰੋਤਾ ਵੀ ਨਹੀਂ ਪਰ ਜਿਸ ਦੁਨੀਆ ਵਿੱਚ ਬੜਾ ਲੀਨ ਹੋ ਕੇ ਜੀ ਰਿਹਾ ਉਹ ਦੁਨੀਆ ਹੀ ਚੋਟ ਕਰ ਗਈ ਬੜੀ ਗਹਿਰੀ ਚੋਟ ਕਰ ਗਈ ਪ੍ਰਾਣਾਂ ਤੋਂ ਵੀ ਜੋ ਪਿਆਰਾ ਸੀ ਆਪਣੀ ਜਾਨ ਤੋਂ ਵੀ ਜੋ ਪਿਆਰਾ ਸੀ ਉਹਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਘਰੋਂ ਕੱਢਣਾ ਪਿਆ। ਔਰ ਜੋ ਪ੍ਰਾਣਾਂ ਤੋਂ ਵੀ ਪਿਆਰਾ ਸੀ ਉਹਨੂੰ ਇਹਨਾਂ ਅੱਖਾਂ ਨਾਲ ਹੀ ਦੇਖਣਾ ਪਿਆ ਅਤੇ ਜਲ ਗਿਆ ਅਤੇ ਰਾਖ ਹੋ ਗਿਆ ਅਤੇ ਖਾਕ ਹੋ ਗਿਆ, ਉਹਨੂੰ ਚਿਤਾ ਦੇ ਸਪੁਰਦ ਕਰਨਾ ਪਿਆ, ਉਹਨੂੰ ਕਬਰ ਦੇ ਸਪੁਰਦ ਕਰਨਾ ਪਿਆ। ਦੁਨੀਆਂ ਚੋਟ ਕਰ ਗਈ, ਬੜੀ ਇੱਜ਼ਤ ਸੀ, ਬੜੀ ਮਾਣ ਮਰਿਆਦਾ ਸੀ, ਸਭ ਬੇਇੱਜ਼ਤੀ 'ਚ ਬਦਲ ਗਈ। ਲੋਕ ਸਲਾਮਾਂ ਕਰਦੇ ਸਨ, ਲੋਕਾਂ ਦੇ ਸਿਰ ਝੁਕਦੇ ਸਨ, ਹੁਣ ਇਹ ਆਪ ਕਿਸੇ ਮਹਿਫਿਲ ਦੇ ਸਿਰ ਉੱਚਾ ਨਹੀਂ ਕਰ ਸਕਦਾ, ਇਹਦਾ ਆਪਣਾ ਹੀ ਸਿਰ ਝੁੱਕ ਗਿਆ, ਇਹਦਾ ਆਪਣਾ ਹੀ ਸਿਰ ਨੀਵਾਂ ਹੋ ਗਿਆ। ਹੁਣ ਕਿਸੇ ਮਹਿਫਿਲ ਦੇ ਬਿਰਾਦਰੀ ਦੇ ਸਮਾਜ ਦੇ ਸਿਰ ਉੱਚਾ ਨਹੀਂ ਕਰ ਸਕਦਾ। ਹਰ ਇੱਕ ਦੇ ਸਿਰ ਇਹਦੇ ਕਦਮਾਂ 'ਤੇ ਝੁਕਦੇ ਸਨ, ਹਰ ਮਹਿਫਿਲ ਦੇ ਸਿਰ ਨੀਵਾਂ ਹੈ, ਇਸਦਾ ਸਿਰ ਉੱਚਾ ਨਹੀਂ ਕਰ ਸਕਦਾ। ਇਹ ਗੱਲ 'ਤੇ ਚੋਟ ਕਰ ਜਾਏਗੀ। ਬੜਾ ਮਾਣ ਸਨਮਾਨ ਸੀ, ਅਪਮਾਨ ਦੇ 'ਚ ਬਦਲ ਗਿਆ। ਬੜੀ ਧਨ ਸੰਪਦਾ ਸੀ, ਦੀਵਾਲੀਏ 'ਚ ਬਦਲ ਗਈ। ਬੜੀ ਪੂਜਾ ਪ੍ਰਤਿਸ਼ਠਾ ਸੀ, ਬੇਇੱਜ਼ਤੀ ਦੇ 'ਚ ਬਦਲ ਗਈ। ਦੁਨੀਆਂ ਚੋਟ ਕਰ ਗਈ, ਉਦਾਸ ਤੇ ਹੋ ਜਾਏਗਾ, ਨਿਰਾਸ਼ ਤੇ ਹੋ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਜੇ ਤੱਕ ਵੀ ਕੋਈ ਦੁਨੀਆਂ ਤੋਂ ਉਦਾਸ ਨਹੀਂ, ਨਿਰਾਸ਼ ਨਹੀਂ, ਅਜੇ ਕੋਈ ਪੂਰੀ ਚੋਟ ਦੁਨੀਆਂ ਨੇ ਨਹੀਂ ਕੀਤੀ, ਅਜੇ ਕੋਈ ਗੁਰੂ ਦੇ ਸ਼ਬਦ ਨੇ ਇਸ ਨੂੰ ਚੋਟ ਨਹੀਂ ਕੀਤੀ, ਅਜੇ ਇਸ ਨੂੰ ਆਪਣੀ ਅਕਲ ਤੋਂ ਚੋਟ ਨਹੀਂ ਲੱਗ, ਬੇਅਕਲ ਹੀ ਹੋਵੇਗਾ, ਮੂੜ ਹੋਵੇਗਾ। ਜੈਸੇ ਪਸ਼ੂ ਉਦਾਸ ਨਹੀਂ ਆਉਂਦੇ, ਪਸ਼ੂ ਬੋਰ ਨਹੀਂ ਆਉਂਦੇ, ਪਸ਼ੂ ਬੇਚੈਨ ਨਹੀਂ ਆਉਂਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਅਕਸਰ ਪੁਰਾਣੇ ਲੋਕ, ਸਨਾਤਨ ਮਤ ਦੀ ਦੁਨੀਆ, ਉਪਨਿਸ਼ਦਾਂ ਦੇ ਰਿਸ਼ੀ ਔਰ ਸਿੱਧ, ਸਿੱਧਾਂ ਦੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚੋਂ, ਗੁਰੂ ਨਾਨਕ ਨੂੰ ਕਹਿੰਦੇ ਨੇ, ਹਾਠੀ ਬਾਠੀ ਰਹੇ ਨਿਰਾਲੇ ਰੁੱਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ ਔਧੂ ਬੋਲੇ ਗਿਆਨੇ। ਇਹ ਗੁਰੂ ਨਾਨਕ ਅਸੀਂ ਗਿਆਨ ਦੀ ਗੱਲ ਤੁਹਾਨੂੰ ਦੱਸੀਏ, ਹਾਠੀ ਬਾਠੀ, ਹਾਟ ਬਾਜ਼ਾਰ ਸ਼ਹਿਰ ਕਸਬੇ, ਬਾਟ ਰਸਤੇ। ਸ਼ਹਿਰਾਂ ਤੋਂ, ਕਸਬਿਆਂ ਤੋਂ, ਬਾਜ਼ਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਉਹਨਾਂ ਰਸਤਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਜਿਨ੍ਹਾਂ 'ਤੇ ਮਨੁੱਖ ਚੱਲਦੇ ਨੇ, ਮਨੁੱਖਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਰਹੇ ਨਿਰਾਲੇ, ਪਰਿਵਾਰ ਤੋਂ ਨਿਰਾਲਾ, ਸੰਸਾਰ ਤੋਂ ਨਿਰਾਲਾ, ਨਿਰਜਨ ਜੰਗਲ ਦੇ ਜਿੱਥੇ ਮਨੁੱਖ ਨਾ ਆਵਣ। ਆਪਣੀ ਉਪਜੀਵਿਕਾ ਕਿਸ ਤਰ੍ਹਾਂ ਚਲਾਈਏ, ਤਾਂ ਸਿੱਧ ਗੁਰੂ ਨਾਨਕ ਨੂੰ ਕਹਿੰਦੇ ਨੇ, ਕੰਦ ਮੂਲ ਆਹਾਰੋ ਖਾਈਏ ਔਧੂ ਬੋਲੇ ਗਿਆਨੇ। ਹੈ ਗੁਰੂ ਨਾਨਕ, ਅਸੀਂ ਗਿਆਨ ਦੀ ਗੱਲ ਤੈਨੂੰ ਦੱਸੀਏ, ਜੇ ਪਸ਼ੂ ਖਾ ਸਕਦੇ ਨੇ ਸਾਗ ਬਨਸਪਤੀ, ਮਨੁੱਖ ਕਿਉਂ ਨਹੀਂ ਖਾ ਸਕਦਾ? ਝੀਲਾਂ ਦਰਿਆਵਾਂ ਦਾ ਪਾਣੀ ਪੰਛੀ ਪਸ਼ੂ ਪੀ ਕੇ ਗੁਜ਼ਾਰਾ ਕਰਦੇ ਨੇ, ਮਨੁੱਖ ਕਿਉਂ ਨਹੀਂ ਕਰ ਸਕਦਾ? ਘਾਸ ਫੂਸ ਖਾ ਲੈਂਦੇ ਨੇ ਪਰਿੰਦੇ ਔਰ ਕੁਛ ਚਰਿੰਦੇ, ਤਾਂ ਮਨੁੱਖ ਕਿਉਂ ਨਹੀਂ ਆਪਣੀ ਉਪਜੀਵਿਕਾ ਚਲਾ ਸਕਦਾ? ਆਪਣੀ ਰੋਜ਼ੀ, ਆਪਣੀਆਂ ਲੋੜਾਂ ਇਤਨੀਆਂ ਕਿਉਂ ਵਧਾਈਏ ਕਿ ਉਸੇ 'ਚ ਹੀ ਫਸ ਕੇ ਰਹਿ ਜਾਈਏ? ਸਿੱਧਾਂ ਦਾ ਅਨੁਭਵ ਅੱਧਾ ਤਾਂ ਠੀਕ ਹੈ, ਹਰ ਮਨੁੱਖ ਆਪਣੀਆਂ ਲੋੜਾਂ 'ਚ ਫਸਿਆ ਹੋਇਆ ਔਰ ਹਰ ਮਨੁੱਖ ਰੋਜ਼ ਰੋਜ਼ ਆਪਣੀਆਂ ਲੋੜਾਂ ਵਧਾਈ ਜਾ ਰਿਹਾ ਔਰ ਇਤਨਾ ਫਸ ਕੇ ਰਹਿ ਜਾਂਦਾ ਹੈ, ਜ਼ਿੰਦਗੀ ਬਾਰੇ, ਪਰਮਾਤਮਾ ਬਾਰੇ ਸੋਚਣ ਦਾ ਮੌਕਾ ਹੀ ਕੋਈ ਨਹੀਂ, ਫਸ ਕੇ ਹੀ ਰਹਿ ਗਿਆ, ਉਸੇ 'ਚ ਹੀ ਫਸ ਕੇ ਰਹਿ ਗਿਆ। ਜਿਸ ਤਰ੍ਹਾਂ ਪਸ਼ੂ ਦੀਆਂ ਲੋੜਾਂ ਥੋੜ੍ਹੀਆਂ ਨੇ, ਬਹੁਤ ਥੋੜ੍ਹੀਆਂ ਨੇ, ਇਹ ਮਨੁੱਖ ਤੇਰੀਆਂ ਲੋੜਾਂ ਵੀ ਬਹੁਤ ਥੋੜ੍ਹੀਆਂ ਨੇ, ਥੋੜ੍ਹੀਆਂ ਨੇ, ਤੂੰ ਆਪਣੀਆਂ ਲੋੜਾਂ ਵਧਾਈਆਂ ਨੇ, ਬਹੁਤ ਵਧਾਈਆਂ ਨੇ। ਔਰ ਕਈਆਂ ਨੇ ਤਾਂ ਇਤਨੀਆਂ ਵਧਾ ਦਿੱਤੀਆਂ ਨੇ, ਇਤਨੀਆਂ ਵਧਾ ਦਿੱਤੀਆਂ ਨੇ, ਲੋੜਾਂ ਦੀ ਕੈਦ ਦੇ 'ਚ ਹੀ ਜ਼ਿੰਦਗੀ ਫਸ ਕੇ ਰਹਿ ਗਈ ਹੈ। ਇਹ ਵੀ ਮੈਂ ਕਰਦੀ, ਲੋੜਾਂ ਹੱਥਕੜੀਆਂ ਬਣ ਗਈਆਂ ਨੇ, ਜ਼ਰੂਰਤਾਂ ਪੈਰਾਂ ਦੀਆਂ ਬੇੜੀਆਂ ਬਣ ਗਈਆਂ ਨੇ, ਮਨੁੱਖ ਫਸ ਕੇ ਰਹਿ ਗਏ, ਮਨੁੱਖ ਗ੍ਰਿਫਤ ਦੇ 'ਚ ਫਸ ਕੇ ਰਹਿ ਗਏ। ਤਾਂ ਸਿੱਧ ਗੁਰੂ ਨਾਨਕ ਨੂੰ ਕਹਿੰਦੇ ਨੇ, ਇਸ ਤਰ੍ਹਾਂ ਜੰਗਲ ਦੇ 'ਚ ਰਹਿਣਾ ਚਾਹੀਦਾ, ਉਜਾੜ ਦੇ 'ਚ। ਔਰ ਇੱਕ ਦਿਨ ਉਸੇ ਉਜਾੜ ਦੇ 'ਚ ਰਹਿੰਦਿਆਂ ਰਹਿੰਦਿਆਂ ਇੰਝ ਪ੍ਰਤੀਤ ਆਉਂਦਾ ਹੈ, ਸਭ ਉਜਾੜ ਹੀ ਹੈ ਔਰ ਕੁਛ ਵੀ ਨਹੀਂ। ਮਨ ਉਦਾਸ ਹੋ ਜਾਂਦਾ ਹੈ, نراش ہو جاندہ ہے۔ گرو نانک اس نال سہمت نہیں، گرو گوبند سنگھ جی اس نال سہمت نہیں۔ سدھاں دا اے اپدیش سوال اے دے تھلے گرو نانک دا جواب ہے، ہاٹی باٹی نیند نہ آوے پر گھر چت نہ ڈولائی، بنا میں من نیک نہ ٹکئی نانک پیاس نہ جائی۔ اے سدھو، اس طرح نہیں گل بنتی۔ آخر منک اجاڑ وچ بھی جائے گا تو بھیڑ تے نال ہی لے کے جائے گا، من دے تلتے تے بھیڑ نال ہی لے کے جائے گا۔ کوئی منک کلا نہیں بیٹھا ہوندا، ہر منک اپنی بھیڑ وچ بیٹھا ہے، بڑی بھیڑ، بڑا اکٹھ، ہر منک اپنی بھیڑ وچ پھسے آیا ہے۔ اس نو گرو نانک کہندے، رہے اکانت ایکو من وسیا، آسا ماہے نراسو، اگم اگوچر دیکھ دکھائے نانک ٹانکا داسو۔ اکانت رہیے، آساواں دا کس طرح تیاگ کریے؟ آسا ماہے نراسو، آندیے آسا تے آن دے، پوری ہو جائے تو سمجھ لینا پرماتما دی اچھا یہی سی کہ یہ اچھا پوری ہوئے، یہ اچھا اس دی سی تاں پوری ہوئی ہے۔ تے جے نہ اچھا پوری ہوئے تو سمجھ لینا پرماتما دی اچھا کوئی ہور سی، میں راضی ہاں، میں خوش ہاں تیری اچھا۔ یہی بھگت دے لکشن نے، اور کی ہے آسا ماہے نراسو۔ رام کلی ملہ پہلے ایک دوسرا شبد بھی ہے گرو نانک دا، آسا ماہے نراس ولائے نہچو نانک کرتے پائے۔ نشچے کر کے جان اس منک نو کرتے پرکھ دی پراپتی ہو جاندی ہے جو اس طرح اکانت دچ رہندا ہے۔ کیڑی اکانت دچ؟ آسا ماہے نراس ولائے نہچو نانک کرتے پائے۔ نشچے کر کے جان اس منک نو کرتے پرکھ دی پراپتی ہو جاندی ہے۔ کس نو؟ آسا ماہے نراس ولائے، آسا تے آئے گی، آسا تو بنا منک نہیں جی سکدا۔ میں یہ لفظ پھر رپیٹ کر دیا، منک روٹی تو بنا 40 دن جی سکتا ہے، مہاپرشاں دی کتھن انسار۔ منک پانی تو بنا 3 دن جی سکتا ہے، منک سواساں تو بنا بھی 8 منٹ جی سکتا ہے، منک آسا تو بنا 1 سیکنڈ بھی نہیں جی سکتا۔ آسا تے چلے گئے۔ آپ اتنے سارے بیٹھے ہو، گستاخی معاف، آپ دا ہی حصہ میں، آسا تے چل رہی ہر ایک دن۔ من دا ایک چھوٹا جا حصہ کتھا سندا ہے، کیرتن سندا ہے، باقی اپنی آسا وچ جیندا ہے، چلدی رہندی ہر ایک دی، ہر ایک دی۔ آپ اتنے سارے بیٹھے، تھوڑا جا چات مارنی چلدی ہے، ہر وقت چلدی ہے۔ مہاراج کہندے نا، آسا ماہے نراس ولائے نیچو نانک کرتے پائے۔ آسا پوری ہو گئی ہے تے تو اے سمجھ پرماتما دی آسا بھی یہی سی تاں پوری ہوئی ہے، کہ میری آسا پوری نہیں ہوئی، کہ پرماتما دی آسا پوری ہوئی ہے، کہ میری اچھا پوری نہیں ہوئی، کہ گرو دی اچھا پوری ہوئی ہے۔ اور اچھا پوری نہیں ہوئی تو پھر گرو دی اچھا کوئی ہور ہے، پرماتما دی اچھا کوئی ہور ہے۔ اچھا پربھو، میں تیری اچھا چ راضی، کیونکہ تیری اچھا اے نہیں ہے تو کم سے کم اے اچھا میرے لئی ٹھیک نہیں ہوئے گی، کیونکہ تو کسے لئی بھی برا نہیں سوچتا، اے اچھا میرے لئی ٹھیک نہیں ہوئے گی۔ کئی دفعہ منک ایسا سمجھ لیندا ہے کہ پرماتما میرے نال وتکرا پیا کردا ہے، باقیاں نال نہیں۔ اینوں میں ایک ادھارن دے نال سپشٹ کرن دی کوشش کراں۔ ایک پیو اپنے 2 بچیاں لئی بازار چوں کپڑے لیا ہے، ریڈی میڈ سوٹ لیا ہے دوواں لئی، ایک بچہ 6 سال دا ہے، ایک بچہ 20 سال دا ہے۔ یہ دوویں بچے اس نوں جان تو پیارے نے، دوہاں لئی اکو ہی رنگ دے کپڑے، اکو ہی طرح دا کپڑا، اور اکو ہی ٹیلر دے سلے ہوئے لے آیا ہے۔ شوق نال، ممتا نال اس نے دوویں بچیاں نوں دتا ہے، اور آکھے ایک کپڑے پاؤ تے تھانوں دیکھ کے مینوں خوشی ہوئے، پہنا۔ وڈے نے پہن لے، پیو خوش ہو گیا، چھوٹے نے چک کے پرے مارے، پرے سٹ دیتے اور رون بھی لگتے سینے نال. لاہ کے پیو کہندا کیوں تینوں یہ کپڑے پسند نہیں آئے، میں ٹھیک نہیں لیندے، ایسا کیوں؟ رون لگ پے چک کے کپڑے پرے سٹ دیتے نے، دکھی ہو گیا تیرا ہردا. پتا اس بچے نے کی آخیا، اے میرے پھرا لئی اتنا وڈا سوٹ لیندے تے میرے لئی نکا جیا کیوں؟ پتا ہو کے تسی وتکرا کیوں کر دے ہو؟ پیو ہو کے تسی وتکرا کیوں کیتا ہے؟ جب تسی کہیں دے ہو تسی دوویں میری اکھ دے تارے ہو، تسی دوویں میری اکھاں، تے اے وتکرا کیوں کیتا ہے؟ اُدے لئی اتنا وڈا سوٹ، میرے لئی اتنا چھوٹا. یہ چھوٹا جہا کوٹ، یہ چھوٹی جی پینٹ نکی جی، وہ لئی اتنی وڈی، وہ لئی اتنی وڈی شرٹ، میرے لیے نکی جی. ہوں کون دسے اس معصوم بچے نو، وی اکی سال دے بچے لئی جڑے کپڑے لے آئے گئے نے، اگر وہی تیرے لئی لیندا تے جی تو پہن لیندا تو کپڑے ہی دسنے سن، تو تے دسنا ہی نہیں سی، سی جی دب کے رہ جانا سی. کئی دفعہ اسی اوہی کچھ منگدے ہاں، اگر پوری ہو جائے تو منگ سڑی قبر ہی بن جائے گی، اسی چی دفن ہو جاواں گے، بوجھ بن جائے گی. اپنا شریر نہیں ویکھ دے، اپنی یوگتا نہیں ویکھ دے، اپنی سیانپ نہیں دیکھ دے، اپنا من نہیں دیکھ دے، اپنے حالات نہیں دیکھ دے، منگ وہ کر لیندے ہیں جو سڑی زندگی تے فٹ نہیں آ سکتی، پوری نہیں اتر سکتی، پر منگ لیندے ہیں. اور کون دسے جی کدھرے وہ رب پوری کر دے وہ منگ؟ وہ رب سیاح رب نہیں ہے، وہ رب کوئی دور درشٹ نہیں ہے. بچہ رویا ہے تو بچے نے پیو نو دشمن سمجھ لیا، وتکرا کرتا ہے. پتہ نہیں کتنی اچھاواں ساری نہیں پوریا آدی، اسی گرو نو ویری سمجھ بیٹھتے ہیں، رب تے گلے کرن لگ پہ. پتہ نہیں کتنی دنیا مینو ملتی ہے، پرماتما تے گلے، گرو تے گلے، کوئی گلے کرتا ہے اپنے پیرا تے، کوئی گلے کرتا ہے پتنی تے، پتی تے، کوئی گلے کرتا ہے پڑوسیاں تے، کوئی شکوے کرتا ہے یاراں دوستاں تے. تھانوں شکوے کردے ہوئے ملن گے گرو تے، پرماتما تے ملن گے، اور کئی دفعہ چنگے چنگے ستسنگی ملن گے. میں ستسنگی دیکھے نے بڑے، لے گرو نے کی کیتا ساڈے لئی، پربھو نے کی کیتا ساڈے لئی. ہوں کون دسے جو تو چاہیا سی وہ چاہت تیری زندگی تے فٹ نہیں ہونی سی، تیرے لئی بوجھ بن جانی سی، تیرا وکاس رک جانا سی، پر کون دسے؟ سمجھ کوئی نہیں، سوج کوئی نہیں، پتہ نہیں. تو دھن گرو نانک دیو جی مہاراج ایک ڈھنگ دستے نے سانو، بڑا قیمتی ہے. اور کریبن کریبن سارے شبد چار پنج گرو نانک دے رام کلی راگ دے چنے. آسا ماہ نراس ولائے، نیچو نانک کرتے وائے، رہے اکانتے کو من وسیا، آسا ماہ نراسو، اگم اگوچر دیکھ دکھائے، نانک تانکا داسو. آسا ماہ نراس ولائے، آسا دے چروے کوئی گل نہیں، آسا تے چلے گی، منک دے وس دی گل نہیں ہے، نہیں روک سکتا. ایک منک بخ نو نہیں روک سکتا. اس واسطے اکثر میں عرض کردا ہوں تے اج دوہرا دیاں، تیاگی سوائے پکھنڈی تو ہور کچھ نہیں، تیاگی سوائے جھوٹے تو ہور کچھ بھی نہیں. منک بھوجن دا تیاگ کر سکتا، بخ دا تیاگ نہیں کر سکتا، تے بخ لوج بھوجن لبن تے مجبور کرے گی. منک پانی دا تیاگ کر سکتا ہے، پیاس دا تیاگ نہیں کر سکتا، اور پیاس مجبور کرے گی پانی دی تلاش تے. منک گرس دا تیاگ کر سکتا ہے، کامک رچیاں دا تیاگ نہیں کر سکتا، یہ کامک رچیاں تلاش کرن تے مجبور کر دیں گے. گرو نانک دی بانی میں تھوڑے سامنے رکھ دیا، کدھر تھوڑوں خیال نہ پیدا ہو جائے میں اپنے کولوں کپول کلپنا کہہ رہے ہیں، اور اس پنکتی نو چیتے رکھنا. جتن کرے بند کیوے نہ رہائی، منوا ڈولے نرکے جائی. یہ کمبھی نرک دے جائے گا جو کہندا میں گرس دا تیاگیاں، گرس دا تیاگیاں ہو ہی نہیں سکتا کوئی، ਇਹ ਕੁੰਭੀ ਨਰਕ ਦੇ ਜਾਏਗਾ ਜੋ ਕਹਿੰਦਾ ਮੈਂ ਭੁੱਖ ਦਾ ਤਿਆਗੀ ਹਾਂ। ਭੋਜਨ ਦਾ ਤਿਆਗੀ ਹੋ ਸਕਦਾ, ਭੁੱਖ ਦਾ ਤਿਆਗੀ ਨਹੀਂ ਹੈ। ਪਾਣੀ ਦਾ ਤਿਆਗੀ ਹੋ ਸਕਦਾ, ਤੂੰ ਪਿਆਸ ਦਾ ਤਿਆਗੀ ਨਹੀਂ। ਤੂੰ ਪੁਰਸ਼ ਦੀ ਤਿਆਗਣ ਹੋ ਸਕਦੀ ਹੈ, ਇਸਤਰੀ ਦਾ ਤਿਆਗੀ ਹੋ ਸਕਦਾ ਹੈ, ਤੂੰ ਕਾਮਕ ਰੁਚੀਆਂ ਦਾ ਤਿਆਗੀ ਨਹੀਂ ਹੈ। ਪਖੰਡ ਹੈ, ਝੂਠ ਹੈ, ਧੋਖਾ ਹੈ ਗੁਰੂ ਨਾਨਕ। ਪਰ ਮੈਂ ਅਰਜ਼ ਕਰਾਂ, ਹਿੰਦੂ ਧਰਮ ਦੇ ਸਾਧੂ, ਸਿੱਖ ਜਗਤ ਦੇ ਸਾਧੂ, ਸੰਤ, ਅਸੀਂ ਤਿਆਗੀ ਹਾਂ, ਅਸੀਂ ਗ੍ਰਸਤੀ ਨਹੀਂ ਹਾਂ। ਗੁਰੂ ਨਾਨਕ ਕਹਿੰਦੇ ਨੇ ਪਖੰਡੀ, ਹੋਰ ਕੋਈ ਹੈ? ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਪੰਕਤੀ ਗੁਰੂ ਨਾਨਕ ਦੀ ਨਾ ਆਉਂਦੀ ਤਾਂ ਮੈਂ ਇਤਨੀ ਸਪਸ਼ਟ ਕਹਿ ਵੀ ਨਹੀਂ ਸਕਦਾ ਸੀ। ਅੰਨ ਨਾ ਖਾਇਆ, ਸਾਧ ਗਵਾਇਆ, ਬਹੁ ਦੁੱਖ ਪਾਇਆ, ਦੂਜਾ ਭਾਇਆ, ਵਸਤਰ ਨਾ ਪਹਿਰੇ, ਐਨਸ ਪਹਿਰੇ, ਮੌਨ ਵਿਗੋਤਾ ਕਿਉਂ ਜਾਗੇ ਗੁਰਬਿਨ ਸੋਤਾ। ਇੱਕ ਸਰਵਧਰਮ ਸੰਮੇਲਨ 'ਚ ਦਾਸ ਗਿਆ ਸੀ ਰਾਏਪੁਰ। ਬਹੁਤ ਪੁਰਾਣੀ ਗੱਲ ਹੈ, ਅਕਸਰ ਹਿੰਦੁਸਤਾਨ ਦੇ ਸਰਵਧਰਮ ਸੰਮੇਲਨ ਹੁੰਦੇ ਰਹਿੰਦੇ ਨੇ। ਇੱਕ ਸੰਮੇਲਨ ਹਰ ਸਾਲ ਦੀਵਾਲੀ ਦੇ ਦਿਨਾਂ 'ਚ ਅੰਮ੍ਰਿਤਸਰ ਆਉਂਦਾ ਹੈ। ਨਾਮ ਉਸਦਾ ਵੇਦਾਂਤ ਸੰਮੇਲਨ ਹੈ, ਵੇਦਾਂਤ ਸੰਮੇਲਨ, ਸਰਵਧਰਮ ਸੰਮੇਲਨ। ਸਵਾਮੀ ਨਿਰਮਲ ਜੀ ਕਿਸੇ ਵਕਤ ਨਿਰਮਲੇ ਸਨ, ਸਿੱਖ ਘਰਾਣੇ ਨਾਲ ਤਾਲੁਕ ਸੀ, ਫਿਰ ਅਲੱਗ ਹੋ ਗਏ। ਉਹਨਾਂ ਦਾ ਇਹ ਬਹੁਤ ਵੱਡਾ ਆਸ਼ਰਮ ਹੈ, ਉੱਥੇ ਹੁੰਦਾ ਹੈ। ਇੱਥੇ ਹਿੰਦੂ ਧਰਮ ਦੇ ਵੱਖ ਵੱਖ ਵਕਤੇ 'ਤੇ ਪਹੁੰਚਦੇ ਨੇ, ਆਰੀਆ ਸਮਾਜੀ, ਦੇਵ ਸਮਾਜੀ, ਬ੍ਰਹਮ ਸਮਾਜੀ, ਫਿਰ ਬੁੱਧਿਸਟ ਅਤੇ ਜੈਨੀ। ਗਾਲਵਨ ਅੱਜ ਕੋਈ 20-25 ਸਾਲ ਤੋਂ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾ ਲੈਂਦੇ ਨੇ ਅਤੇ ਮੈਂ ਪਹੁੰਚਦਾ, ਕਿਉਂਕਿ ਮੈਂ ਉਹਨਾਂ ਦੇ ਨਾਲ ਦਰਬਾਰ ਸਾਹਿਬ ਹੀ ਆਉਂਦਾ। ਹਰ ਸਾਲ ਜੋ ਹੈ ਮੈਂ ਹਾਜ਼ਰੀ ਭਰਦਾ। ਇੱਕ ਦਫ਼ਾ ਮੇਰੇ ਕੰਨਾਂ 'ਚ ਖਬਰ ਪੈ ਗਈ ਇੱਕ ਸਾਧੂ ਦੀ। ਬੈਠੇ ਪੰਗਤ ਹੀ ਸੀ, ਬੋਲਣ ਤੋਂ ਬਾਅਦ ਸਟੇਜ ਤੋਂ ਆ ਗਏ ਸੀ ਆਸ਼ਰਮ ਦੇ 'ਚ ਬੈਠੇ। ਬੈਰਾਗੀ ਸੀ ਇੱਕ ਸਾਧੂ, ਮੈਥੋਂ ਬਾਅਦ ਉਸਨੇ ਬੋਲਣਾ ਸੀ। ਤਾਂ ਪੰਗਤ ਦੇ 'ਚ ਵੀ ਦੂਜਿਆਂ ਨੂੰ ਕਹਿ ਗਿਆ, ਗ੍ਰਸਤੀ ਹੈ, ਇਹ ਕਿਆ ਸਾਧੂ ਬਣੇਗਾ, ਗ੍ਰਸਤੀ ਹੈ। ਤਾਂ ਫਿਰ ਮੇਰੇ ਕੋਲ ਗੱਲ ਰਹੀ ਨਹੀਂ ਗਈ, ਉਹ ਆਪਣੀ ਈਰਖਾ ਛੁਪਾ ਨਹੀਂ ਸਕਿਆ। ਤਾਂ ਮੈਂ ਕਿ ਇਸ ਨੂੰ ਜਵਾਬ ਵਕਤ ਸਿਰ ਨਾ ਦਿੱਤਾ, ਅਤੇ ਜਿਹੜੀ ਵਕਤ ਸਿਰ ਗੱਲ ਨਹੀਂ ਆਖੀ ਗਈ ਉਹ ਫਿਰ ਗੱਲ ਗੱਲ ਨਹੀਂ ਹੈ। ਮੈਂ ਉਸਨੂੰ ਆਖਿਆ ਵੀ ਦੇਖੋ, ਬੈਰਾਗੀ ਹੈ ਆਪ, ਰਾਮ ਕੇ ਉਪਾਸ਼ਕ ਹੈ, ਤੋ ਰਾਮ ਕੇ ਸਾਥ ਤੋ ਸੀਤਾ ਮਈਆ ਖੜੀ ਹੈ, ਅਲੱਗ ਕਰੋ ਸੀਤਾ ਕੋ, ਯਾ ਯੇ ਦੋਸ਼ ਲਗਾਓ ਰਾਮ ਪਰ, ਆਪ ਗ੍ਰਸਤੀ ਹੈ, ਹਮ ਆਪਕੀ ਪੂਜਾ ਨਹੀਂ ਕਰੇਂਗੇ। ਦੋਸ਼ ਲਗਾਓ, ਯੇ ਇਲਜ਼ਾਮ ਪ੍ਰਥਮ ਆਪਣੇ ਇਸ਼ਟ ਪਰ ਲਗਾਓ, ਫਿਰ ਹਮਾਰੇ ਪਰ। ਇਹ ਗ੍ਰਸਤੀ ਕੀ ਪੂਜਾ ਆਪ ਕਰਤੇ ਹੈ, ਤਿਆਗੀ ਹੋ ਕਰ, ਪਖੰਡ ਆਪ ਪਖੰਡ ਕਰਤੇ ਹੈ, ਢੂੰਡੋ ਕਿਸੀ ਤਿਆਗੀ ਕੋ। ਤੋ ਮੈਨੂੰ ਸਾਧੂਆਂ ਦੀ ਸਬਜ ਕਹਿਣਾ ਪਿਆ, ਦੁਨੀਆਂ ਦੇ ਚੋਟੀ ਦੇ ਮਹਾਂਪੁਰਸ਼ ਅਵਤਾਰ ਸਭ ਗ੍ਰਸਤੀ ਨੇ, ਰਾਮ ਗ੍ਰਸਤੀ ਨੇ, ਕ੍ਰਿਸ਼ਨ ਗ੍ਰਸਤੀ ਨੇ, ਭਾਵੇਂ ਜੰਗਲ ਵਿੱਚ ਰਹਿੰਦਾ ਸ਼ਿਵ ਜੀ, ਪਰ ਪਾਰਵਤੀ ਹੈ ਗ੍ਰਸਤੀ ਹੈ, ਵਿਸ਼ਨੂੰ ਗ੍ਰਸਤੀ ਹੈ, ਗੁਰੂ ਨਾਨਕ ਗ੍ਰਸਤੀ ਨੇ, ਗੁਰੂ ਗੋਬਿੰਦ ਸਿੰਘ ਗ੍ਰਸਤੀ ਨੇ, ਕਬੀਰ ਗ੍ਰਸਤੀ ਨੇ, ਮਹਾਂਬੁੱਧ ਮਹਾਤਮਾ ਬੁੱਧ ਪਹਿਲੇ ਗ੍ਰਸਤੀ ਸਨ, ਮੁਹੰਮਦ ਸਾਹਿਬ ਗ੍ਰਸਤੀ ਨੇ, ਦੁਨੀਆਂ ਦੇ ਚੋਟੀ ਦੇ ਮਹਾਂਪੁਰਸ਼ ਤਾਂ ਇਹੀ ਕੁਛ ਨੇ। ਕਿਸ ਚੀਜ਼ ਦਾ ਨਾਰਾ ਲਾਉਂਦੇ ਹੋਏ? ਤਿਆਗ ਪਖੰਡ ਹੈ, ਤਿਆਗ ਝੂਠ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਹੀਂ ਤਿਆਗ ਕਰ ਸਕਦਾ ਤੂੰ ਭੁੱਖ ਦਾ, ਨਹੀਂ ਤਿਆਗ ਕਰ ਸਕਦਾ ਤੂੰ ਪਿਆਸ ਦਾ, ਨਹੀਂ ਤਿਆਗ ਕਰ ਸਕਦਾ ਤੂੰ ਗ੍ਰਸ ਦੀਆਂ ਰੁਚੀਆਂ ਦਾ, ਨਹੀਂ ਤਿਆਗ ਕਰ ਸਕਦਾ ਤੂੰ ਖਾਹਿਸ਼ਾਂ ਦਾ, ਇੱਛਾਵਾਂ ਦਾ, ਨਹੀਂ ਤਿਆਗ ਕਰ ਸਕਦਾ, ਨਹੀਂ ਹੋ ਸਕਦੀ, ਹੋ ਹੀ ਨਹੀਂ ਸਕਦਾ। ਜਿਸ ਚੀਜ਼ ਦਾ ਤਿਆਗ ਨਹੀਂ ਹੋ ਸਕਦਾ, ਅਤੇ ਉਸ ਚੀਜ਼ ਨਾਲ ਲੜਾਈ ਕਰਕੇ ਸਮਾਂ ਜ਼ਾਇਆ ਕਰਨਾ, ਵਕਤ ਜ਼ਾਇਆ ਕਰਨਾ। ਔਰ ਜ਼ਿੰਦਗੀ ਇਸ ਵਾਸਤੇ ਨਹੀਂ ਕਿ ਭੁੱਖ ਨੂੰ ਮਾਰੋ, ਜ਼ਿੰਦਗੀ ਇਸ ਵਾਸਤੇ ਜੋ ਭੁੱਖ ਲੱਗੀ ਹੈ ਉਸਦੀ ਤਲਾਸ਼ ਕਰੋ, ਉਹਦੀ ਪੂਰਤੀ ਕਰੋ। ਜਿਸਨੇ ਭੁੱਖ ਬਣਾਈ ਹੈ, ਲਾਜ਼ਮੀ ਹੈ ਭੋਜਨ ਬਣਾਇਆ ਹੈ ਉਸਨੇ, ਲੱਭੋ। ਜਿਸਨੇ ਪਿਆਸ ਬਣਾਈ ਹੈ, ਉਸਨੇ ਜ਼ਰੂਰ ਪਾਣੀ ਬਣਾਇਆ ਹੈ, ਤਲਾਸ਼ ਕਰੋ। ਜਿਸਨੇ ਕਾਮਕ ਰੁਚੀਆਂ ਦਿੱਤੀਆਂ ਨੇ, ਉਸਨੇ ਜ਼ਰੂਰ ਗ੍ਰਸ ਦਾ ਪਸਾਰਾ ਬਣਾਇਆ ਹੈ, ਤਲਾਸ਼ ਕਰੋ, ਟੋਲ ਕਰੋ। ਅਤੇ ਜਿਸਨੇ ਮਨ ਵਿੱਚ ਬੇਚੈਨੀ ਬਣਾਈ ਹੈ, ਔਰ ਇਸੇ ਵਾਸਤੇ ਬਣਾਈ ਹੈ ਕਿ ਇਹ ਬੇਚੈਨੀ ਮੇਰੀ ਤਲਾਸ਼ ਕਰੇ, ਤਾਂ ਕਰੋ ਤਲਾਸ਼ ਪਰਮਾਤਮਾ ਦੀ। ਭੁੱਖ ਹੀ ਨਾ ਬਣਾਉਂਦਾ, ਭੋਜਨ ਕਿਸ ਨੇ ਲੱਭਣਾ ਸੀ? ਪਿਆਸੀ ਨਾ ਬਣਨ ਦਾ ਤਾਂ ਪਾਣੀ ਕਿਸ ਨੇ ਲੱਭਣਾ ਸੀ? ਗ੍ਰਸਥ ਦੀਆਂ ਰੁਚੀਆਂ ਹੀ ਨਾ ਬਣਾਉਂਦੀਆਂ ਤਾਂ ਪਰਿਵਾਰਕ ਜ਼ਿੰਦਗੀ ਕਿੱਥੋਂ ਆਉਣੀ ਸੀ? ਮਨ ਦੀ ਬੇਚੈਨੀ ਨਾ ਬਣਾਉਂਦਾ ਤਾਂ ਧਰਮ ਮੰਦਰ ਕਿੱਥੇ ਆਉਣੇ ਸਨ? ਧਰਮ ਗ੍ਰੰਥ ਕਿੱਥੇ ਆਉਣੇ ਸਨ? ਪਰਮਾਤਮਾ ਮਨੁੱਖ ਦੀ ਦੁਨੀਆਂ 'ਚ ਨਹੀਂ ਆਉਣਾ ਸੀ, ਆਉਣਾ ਹੀ ਨਹੀਂ ਸੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤਾਂ ਭੁੱਖ ਦਾ ਤਿਆਗ ਨਹੀਂ ਹੋ ਸਕਦਾ, ਪਿਆਸ ਦਾ ਤਿਆਗ ਨਹੀਂ ਹੋ ਸਕਦਾ, ਗ੍ਰਸਥੀ ਰੁਚੀਆਂ ਦਾ ਤਿਆਗ ਨਹੀਂ ਹੋ ਸਕਦਾ, ਇੱਛਾਵਾਂ ਦਾ ਤਿਆਗ ਨਹੀਂ ਹੋ ਸਕਦਾ, ਕਾਮਨਾਵਾਂ ਦਾ ਤਿਆਗ ਨਹੀਂ ਹੋ ਸਕਦਾ। ਤਾਂ ਫਿਰ ਕੀ ਕਰੀਏ? ਇਹਨਾਂ ਕਾਮਨਾਵਾਂ ਦੇ ਵਿੱਚ ਜੀਵੀਏ? ਨਹੀਂ। ਆਸਾ ਮਾਹੇ ਨਿਰਾਸ ਵਲਾਏ, ਨਿਹਚੋ ਨਾਨਕ ਕਰਤੇ ਪਾਏ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਆਸਾ ਮਾਹੇ ਨਿਰਾਸ ਵਲਾਏ, ਇੱਛਾ ਪੂਰੀ ਹੋ ਗਈ ਹੈ ਸਮੇਂ ਸਿਰ। ਇਸ ਕਰਕੇ ਨਹੀਂ ਇੱਛਾ ਪੂਰੀ ਹੋਈ ਕਿ ਤੇਰੀ ਇੱਛਾ ਹੈ, ਇਹ ਪਰਮਾਤਮਾ ਦੀ ਇੱਛਾ ਸੀ। ਇਹ ਗੱਲ ਵੱਖਰੀ ਹੈ ਕਿ ਤੇਰੀ ਇੱਛਾ ਅਤੇ ਪਰਮਾਤਮਾ ਦੀ ਇੱਛਾ ਮੇਲ ਖਾ ਗਈ। ਤੁਸੀਂ ਕਈ ਦਫ਼ਾ ਦੇਖਿਆ ਹੋਵੇਗਾ, ਇੱਕ ਮਨੁੱਖ ਜੋ ਆਪਣੀ ਜ਼ਬਾਨ ਤੋਂ ਬੋਲ ਬੋਲਣਾ ਚਾਹੁੰਦਾ ਸੀ, ਬੰਦਾ ਕਹਿੰਦਾ ਮੈਂ ਵੀ ਇਹੀ ਕਹਿ ਰਿਹਾ ਸੀ, ਇਹ ਬੋਲ ਮੇਰੀ ਜ਼ਬਾਨ 'ਤੇ ਸੀ, ਬੋਲ ਮੇਲ ਖਾ ਜਾਂਦੇ। ਐਸਾ ਅਕਸਰ ਹੋਇਆ ਹੋਵੇਗਾ ਜ਼ਰੂਰ, ਐਸਾ ਤਾਂ ਕੋਈ ਮਨੁੱਖ ਨਹੀਂ ਇਹ ਘਟਨਾ ਉਸਦੀ ਜ਼ਿੰਦਗੀ 'ਚ ਨਾ ਘਟੀ ਹੋਵੇ। ਉਹ ਪੁਰਖਾ, ਤੂੰ ਜਿਹੜੀ ਗੱਲ ਕਹਿ ਰਿਹਾ ਇਹ ਤਾਂ ਮੇਰੀ ਜ਼ਬਾਨ 'ਤੇ ਸੀ, ਮੂੰਹ 'ਤੇ ਪਈ ਸੀ, ਮੈਂ ਤਾਂ ਕਹਿਣ ਵਾਲਾ ਸੀ। ਬੋਲ ਮੇਲ ਖਾ ਜਾਂਦੇ ਨੇ, ਬੜੇ ਬੜੇ ਮਹਾਂਪੁਰਸ਼ਾਂ ਦੇ ਬੋਲ ਮੇਲ ਖਾ ਜਾਂਦੇ ਨੇ। ਇੱਕ ਦੋ ਉਦਾਹਰਣ ਮੈਂ ਦਿਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਕੀਨੋ ਸਾਬਨ ਸੋਧ। ਇਹ ਵੀ ਰਾਮਕੱਲੀ ਮੱਲਾ ਪੰਜਵਾਂ। ਪਾਤਸ਼ਾਹ ਕਹਿੰਦੇ ਨੇ, ਇਹ ਮਨੁੱਖ ਤੇਰਾ ਜਨਮ ਬਾਅਦ ਦੇ 'ਚ ਹੋਇਆ, ਮਾਂ ਦੇ ਅਸਤਰਾਂ ਦੇ 'ਚ ਦੁੱਧ ਪਹਿਲੇ ਹੋ ਗਏ, ਰੋਜ਼ੀ ਪਹਿਲੇ ਹੈ ਜੀਵ ਬਾਅਦ ਦੇ 'ਚ ਹੈ, ਰਿਜ਼ਕ ਪਹਿਲੇ ਹੈ ਜੀਵ ਬਾਅਦ ਦੇ 'ਚ। ਇਸ ਦਾ ਸਬੂਤ, ਦੁੱਧ ਪਹਿਲੇ ਹੈ ਤੇਰਾ ਜਨਮ ਬਾਅਦ ਦੇ 'ਚ ਹੈ, ਰੋਜ਼ੀ ਪਹਿਲੇ ਪਈ ਹੈ, ਰਿਜ਼ਕ ਪਹਿਲੇ ਪਿਆ। ਪ੍ਰਥਮੇ ਮਾਖਨ, ਪਹਿਲੇ ਮਾਂ ਦੇ ਅਸਥਨ। ਹੂ ਬਹੂ ਇਹੀ ਗੱਲ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦਾ ਹੈ, ਗਮੇ ਰੋਜ਼ੀ ਮਹੁਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤਿਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਪੇਸ਼ੇ ਅਸਤਿਫਲ, ਤਿਫਲ ਕਹਿੰਦੇ ਨੇ ਬੱਚੇ ਨੂੰ, ਤਿਫਲ। ਬੱਚੇ ਦਾ ਜਨਮ ਬਾਅਦ 'ਚ ਹੈ, ਮਾਂ ਦੇ ਪਸਤਾਨਾ ਵਿੱਚ ਦੁੱਧ ਪਹਿਲੇ ਹੈ, ਰੋਜ਼ੀ ਤੇ ਪਹਿਲੇ ਹੈ, ਜੀਵ ਬਾਅਦ 'ਚ ਹੈ। ਸ਼ੇਖ ਸਾਦੀ ਇਰਾਨੀ ਸੂਫੀ ਸੰਤ। ਪੇਸ਼ੇ ਅਸਤਿਫਲ ਏ ਜਦ ਕਲ ਕੁਨਤ ਪਸਤਾਨੇ ਮਾਦਰ ਰਾ। ਤੇ ਇਹ ਸ਼ੇਖ ਸਾਦੀ ਕਹਿੰਦੇ, ਹੋਰ ਕੋਈ ਚਿੰਤਾ ਕਰਨੀ ਹੈ ਤੇ ਕੱਲ ਲਈ ਭੁੱਲ ਕੇ ਵੀ ਰੋਜ਼ੀ ਦੀ ਚਿੰਤਾ ਨਾ ਕਰੀ, ਰਿਜ਼ਕ ਪਹਿਲੇ ਹੈ ਤੂੰ ਬਾਅਦ 'ਚ। ਜੈਸੇ ਤੇਰੇ ਹੱਥ ਰਿਜ਼ਕ ਨਹੀਂ ਲੱਭ ਸਕਦੇ, ਪੈਰ ਰਿਜ਼ਕ ਨਹੀਂ ਲੱਭ ਸਕਦੇ, ਮੂੰਹ ਨਾਲ ਚੁੰਘ ਤਾਂ ਇਹਨੂੰ ਦੁੱਧ ਮਿਲ ਜਾਏਗਾ, ਮਾਂ ਚੁੰਘਾ ਦੇਵੇਗੀ। ਹੱਥ ਪੈਰ ਚੱਲਣ ਲੱਗ ਪੈਣ ਤੂੰ ਹੱਥਾਂ ਨਾਲ ਲੱਭ, ਮੂੰਹ ਦੇ 'ਚ ਦੰਦ ਆ ਗਏ ਹੁਣ ਪੈਰ ਨਾਲ ਚੱਲ, ਰੋਜ਼ੀ ਲੱਭ, ਰਿਜ਼ਕ ਲੱਭ। ਲੇਕਿਨ ਰਿਜ਼ਕ ਪਿਆ, ਪਾਣੀ ਨਾ ਹੁੰਦਾ ਤਾਂ ਪਿਆਸ ਵੀ ਨਹੀਂ ਹੋਣੀ ਸੀ, ਭੋਜਨ ਨਾ ਹੁੰਦਾ ਤਾਂ ਭੁੱਖ ਵੀ ਨਹੀਂ ਆਉਣੀ ਸੀ। ਗ੍ਰਸਤ ਇਹ ਸਾਰਾ ਪਸਾਰਾ ਪ੍ਰਕਿਰਤੀ ਦੇ 'ਚ ਨਾ ਹੁੰਦਾ ਤਾਂ ਮਨੁੱਖ ਦੇ ਅੰਦਰ ਇਹ ਰੁਚੀਆਂ ਵੀ ਨਹੀਂ ਆਉਣੀਆਂ ਸਨ। ਇਹ ਤਾਂ ਪਰਮਾਤਮਾ ਦਾ ਨਿਯਮ, ਈਸ਼ਵਰ ਦੀ ਮਰਿਆਦਾ। ਲੇਕਿਨ ਐਸਾ ਕਈ ਦਫ਼ਾ ਹੋ ਜਾਂਦਾ ਹੈ ਕਿ ਇੱਛਾਵਾਂ ਜੋ ਸਾਡੇ ਅੰਦਰ ਚੱਲ ਰਹੀਆਂ ਨੇ ਪ੍ਰਕਿਰਤੀ ਦੇ 'ਚ, ਪਰਮਾਤਮਾ 'ਚ ਉਹ ਇੱਛਾ ਨਹੀਂ ਆਉਂਦੀ, ਉਹਦੀ ਸੋਚਣੀ ਸਾਡੇ ਬਾਰੇ ਕੁਛ ਹੋਰ, ਸਾਡੀ ਇੱਛਾ ਆਪਣੇ ਬਾਰੇ ਕੁਛ ਹੋਰ। ਤਾਂ ਮੇਰੀ ਇੱਛਾ ਅਤੇ ਪਰਮਾਤਮਾ ਦੀ ਇੱਛਾ ਟਕਰਾ ਜਾਂਦੀ ਹੈ, ਬਸ ਇਸੇ ਨੂੰ ਕਹਿੰਦੇ ਬੰਦਾ ਰੱਬ ਨਾਲ ਟਕਰਾ ਗਿਆ। ਮੇਰੀ ਇੱਛਾ ਅਤੇ ਗੁਰੂ ਦੀ ਇੱਛਾ ਟਕਰਾ ਜਾਂਦੀ ਹੈ, ਇਸੇ ਨੂੰ ਕਹਿੰਦੇ ਨੇ ਸਿੱਖ ਗੁਰੂ ਨਾਲ ਟਕਰਾ ਗਏ। ਅਤੇ ਟਕਰਾ ਕੇ ਮਨੁੱਖ ਆਪਣਾ ਹੀ ਮੱਥਾ ਤੋੜੇਗਾ, ਹੋਰ ਕੀ ਹੈ? ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ? ਆਲਮ ਕਹਿੰਦੇ ਨੇ, ਮੁੱਠੀ ਭਰ ਰੇਤ ਦੇ ਨਾਲ ਦਰਿਆਵਾਂ ਦੇ ਰੁੱਖ ਨਹੀਂ ਮੋੜੇ ਜਾ ਸਕਦੇ। ਤੂੰ ਮੁੱਠੀ ਭਰ ਰੇਤ ਇੰਜ ਸੁੱਟ ਦੇਵੇਂ ਅਤੇ ਆਖੇ ਵਗਦਾ ਹੋਇਆ ਇਤਨਾ ਵੱਡਾ ਵਹਿਣ ਇੰਨਾ ਵੱਡਾ ਦਰਿਆ ਇਹ ਰੁਕ ਜਾਏ ਨਹੀਂ ਪਰਮਾਤਮਾ ਦੀ ਇੱਛਾ ਦਾ ਇਹ ਪ੍ਰਵਾਹ ਤੇਰੀ ਇੱਛਾ ਉਸ ਨੂੰ ਰੋਕ ਨਹੀਂ ਸਕਦੀ ਤੇਰੀ ਇੱਛਾ ਉਸ ਪ੍ਰਵਾਹ ਨੂੰ ਮੋੜ ਵੀ ਨਹੀਂ ਸਕਦੀ ਉਹ ਪ੍ਰਵਾਹ ਚਲੇਗਾ ਇੱਛਾ ਤਾਂ ਪਰਮਾਤਮਾ ਦੀ ਪੂਰੀ ਹੋਵੇਗੀ ਇੱਛਾ ਤਾਂ ਈਸ਼ਵਰ ਦੀ ਪੂਰੀ ਹੋਵੇਗੀ ਕਦੀ ਕਦੀ ਐਸਾ ਹੁੰਦਾ ਹੈ ਜੋ ਈਸ਼ਵਰ ਦੀ ਇੱਛਾ ਅਤੇ ਮੇਰੀ ਇੱਛਾ ਇੱਕ ਅਤੇ ਇੱਛਾ ਪੂਰੀ ਹੋ ਗਈ ਹੈ ਮਨੁੱਖ ਧੰਨਵਾਦ ਕਰਦਾ ਹੈ ਇਹ ਪਰਮਾਤਮਾ ਤੂੰ ਮੇਰੀ ਇੱਛਾ ਪੂਰੀ ਕੀਤੀ ਪਰ ਮੈਂ ਅਰਜ਼ ਕਰਾਂ ਕਤਾ ਹੀ ਨਹੀਂ ਪਰਮਾਤਮਾ ਨੇ ਹੀ ਆਪਣੀ ਇੱਛਾ ਪੂਰੀ ਕੀਤੀ ਤੇਰੀ ਕੱਖ ਨਹੀਂ ਪੂਰੀ ਹੋਈ ਹੋ ਵੀ ਨਹੀਂ ਸਕਦੀ ਨਹੀਂ ਆਉਂਦੀ ਕਿਸੇ ਦੀ ਵੀ ਨਹੀਂ ਆਉਂਦੀ ਇਹ ਵੀ ਮੈਂ ਅਰਜ਼ ਕਰਦਾ ਹਾਂ ਰੱਬੀ ਸਿਧਾਂਤਿਕ ਨੁਕਤਾ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ ਕੋਈ ਮਨੁੱਖ ਤੇਰੀ ਇੱਛਾ ਨਹੀਂ ਪੂਰੀ ਹੁੰਦੀ ਕਿਉਂ ਤੂੰ ਆਪਣੇ ਬਾਰੇ ਕੋਈ ਸਹੀ ਇੱਛਾ ਕਰ ਵੀ ਨਹੀਂ ਸਕਦਾ ਇਸ ਸਾਰੇ ਬ੍ਰਹਿਮੰਡ ਵਿੱਚ ਤੂੰ ਇੱਕ ਬੱਚੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ ਪਰ ਇੱਛਾ ਚਲੇਗੀ ਸਹੀ ਚਲੇਗੀ ਸਹੀ ਭੁੱਖ ਹੈ ਭੁੱਖ ਦਾ ਮਾਰਾ ਆ ਮਨੁੱਖ ਗਲਤ ਭੋਜਨ ਦੀ ਤਲਾਸ਼ ਵੀ ਕਰ ਸਕਦਾ ਹੈ ਪਿਆਸ ਹੈ ਪਾਣੀ ਪੀਣਾ ਸੀ ਸ਼ਰਾਬ ਪੀ ਰਿਹਾ ਤੂੰ ਸ਼ਰਾਬ ਪਿਆਸ ਬੁਝਾਉਣ ਲਈ ਨਹੀਂ ਹੈ ਪਰ ਪੀ ਰਿਹਾ ਪ੍ਰਾਕਿਰਤਿਕ ਨਿਯਮ ਤੋਂ ਉਲਟ ਬਿਲਕੁਲ ਉਲਟ ਔਰ ਪਤਾ ਨਹੀਂ ਕਿਤਨੀਆਂ ਸਰੀਰ ਦੇ 'ਚ ਖਰਾਬੀਆਂ ਪੈਦਾ ਕਰੇਗੀ ਕਿਤਨੇ ਦਿਲ ਦਿਮਾਗ ਦੇ 'ਚ ਇਸਨੇ ਖਰਾਬੀਆਂ ਨੂੰ ਜਨਮ ਦੇਣਾ ਹੈ ਕਿਤਨਾ ਸਰੀਰ ਦਾ ਸੰਤੁਲਨ ਵਿਗੜਨਾ ਹੈ ਕਿਤਨਾ ਮਨ ਦਾ ਸੰਤੁਲਨ ਵਿਗੜਨਾ ਹੈ ਇਹ ਕੋਈ ਜਾਣਦਾ ਹੈ ਕਿਉਂਕਿ ਪਰਮਾਤਮਾ ਨੇ ਸ਼ਰਾਬ ਨਹੀਂ ਬਣਾਈ ਮਨੁੱਖ ਬਣਾਉਂਦਾ ਹੈ ਤਾਂ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਇਹ ਜਿਹੜੀਆਂ ਇੱਛਾਵਾਂ ਨੇ ਮਨੁੱਖ ਦੀਆਂ ਪੂਰੀਆਂ ਤਾਂ ਨਹੀਂ ਹੋ ਸਕਦੀਆਂ ਕਤਾ ਹੀ ਨਹੀਂ ਆਉਂਦੀ ਇੱਛਾ ਪਰਮਾਤਮਾ ਦੀ ਪੂਰੀ ਆਉਂਦੀ ਹੈ ਲੇਕਿਨ ਨਾ ਪੂਰੀ ਹੋਣ ਕਰਕੇ ਮਨੁੱਖ ਬਿਲਕ ਸਕਦਾ ਹੈ ਤੜਪ ਸਕਦਾ ਹੈ ਗਲਤ ਕਦਮ ਵੀ ਚੁੱਕ ਸਕਦਾ ਹੈ ਤਾਂ ਫਿਰ ਕੀ ਕਰੀਏ ਆਸਾ ਮਾਹੇ ਨਿਰਾਸ ਵਲਾਏ ਨਿਹਚੋ ਨਾਨਕ ਕਰਤੇ ਪਾਏ ਬਿਲਕੁਲ ਨਿਰਾਸ਼ ਹੋ ਕੇ ਰਹੇ ਕਿਉਂ ਇੱਛਾ ਤਾਂ ਰੱਬ ਦੀ ਪੂਰੀ ਆਉਂਦੀ ਹੈ ਪਰਮਾਤਮਾ ਦੀ ਆਉਂਦੀ ਹੈ ਚਲੋ ਫਿਰ ਵੀ ਤੂੰ ਆਪਣੀਆਂ ਇੱਛਾਵਾਂ ਨੂੰ ਨਹੀਂ ਰੋਕ ਸਕਦਾ ਨਹੀਂ ਰੋਕ ਸਕਦਾ ਤਾਂ ਜਿਹੜੀ ਇੱਛਾ ਪੂਰੀ ਹੋ ਜਾਏ ਤਾਂ ਸਮਝ ਲਈ ਪ੍ਰਭੂ ਦੀ ਇੱਛਾ ਇਹੀ ਸੀ ਜਿਹੜੀ ਨਹੀਂ ਪੂਰੀ ਹੋਈ ਤਾਂ ਸਮਝ ਲਈ ਪਰਮਾਤਮਾ ਦੀ ਇੱਛਾ ਕੋਈ ਹੋਰ ਸੀ ਤਾਂ ਹੁਣ ਕੀ ਹੈ ਹੋਏ ਨਿਰਾਸ਼ ਜਮਾਓ ਨਿਰਾਸ਼ ਹੋ ਜਾ ਬਿਲਕੁਲ ਨਿਰਾਸ਼ ਹੋ ਜਾ ਤੇਰੀਆਂ ਇੱਛਾਵਾਂ ਤੈਨੂੰ ਭਟਕਾ ਕੇ ਰੱਖ ਦੇਣਗੀਆਂ ਪੂਰੀ ਤਾਂ ਇੱਕ ਵੀ ਨਹੀਂ ਆਉਣੀ ਤੈਨੂੰ ਭਟਕਾ ਕੇ ਰੱਖ ਦੇਗੀ ਤੜਪਾ ਕੇ ਰੱਖ ਦੇਗੀ ਗਲਤ ਪਾਸੇ ਪਾਏਗੀ ਇੱਕ ਬੇਚੈਨੀ ਹੈ ਇੱਕ ਪਰੇਸ਼ਾਨੀ ਜੋ ਤੇਰੇ ਅੰਦਰ ਹੈ ਅਗਰ ਇਸ ਦੀ ਪੂਰਤੀ ਦਾ ਤੈਨੂੰ ਪਤਾ ਨਾ ਹੋਵੇ ਤਾਂ ਦੁਨੀਆਂ ਦੇ ਅਵਤਾਰੀ ਪੁਰਸ਼ ਕਹਿੰਦੇ ਨੇ ਇਹ ਬੇਚੈਨੀ ਪਰਮਾਤਮਾ ਦੀ ਮੰਗ ਹੈ ਉਸਦੇ ਨਾਮ ਦੀ ਮੰਗ ਹੈ ਤੂੰ ਕਰ ਅਤੇ ਉਦਮ ਕਰ ਹਕੀਕਤ ਜੋ ਹੈ ਇਹ ਹੈ ਪਰ ਹੁਣ ਇਹ ਤਾਂ ਹੋ ਸਕਦਾ ਹੈ ਮਨੁੱਖ ਟੋਟਲੀ ਨਿਰਾਸ਼ ਹੋ ਜਾਏ ਉਦਾਸ ਹੋ ਜਾਏ ਕਿਵੇਂ ਹੋਵੇ ਇਹਦੀ ਆਪਣੀ ਅਕਲ ਚੋਟ ਕਰ ਜਾਏ ਇਸ ਦੀ ਅਕਲ ਨੇ ਚੋਟ ਨਹੀਂ ਕੀਤੀ ਤੋ ਕਮ ਸੇ ਕਮ ਜਿਸ ਦੁਨੀਆਂ ਵਿੱਚ ਜੀ ਰਿਹਾ ਜਿਸ ਪਰਿਵਾਰ ਵਿੱਚ ਜੀ ਰਿਹਾ ਜਿਸ ਸੰਸਾਰ ਵਿੱਚ ਜੀ ਰਿਹਾ ਇੱਥੋਂ ਕੋਈ ਇਸ ਨੂੰ ਚੋਟ ਲੱਗ ਜਾਏ ਪਰਿਵਾਰ ਤੋਂ ਚੋਟ ਲੱਗ ਗਈ ਹੈ ਪਰਿਵਾਰ ਤੋਂ ਚੋਟ ਖਾ ਕੇ ਵੀ ਲੋਕ ਨਿਰਾਸ਼ ਹੋਏ ਨੇ ਉਦਾਸ ਹੋਏ ਨੇ ਇੱਕ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ ਭਰਤਰੀ ਰਾਜ ਯੋਗੀ ਭਰਤਰੀ ਇਹ ਯੋਗੀ ਬਣਿਆ ਸਤਸੰਗ ਕਰਕੇ ਨਹੀਂ ਸਤਸੰਗ ਤੋਂ ਇਸ ਨੂੰ ਪ੍ਰੇਰਣਾ ਨਹੀਂ ਮਿਲੀ ਔਰ ਇਸ ਦੀ ਅਕਲ ਨੇ ਵੀ ਕੋਈ ਇਸ ਤਰ੍ਹਾਂ ਦੀ ਚੋਟ ਨਹੀਂ ਕੀਤੀ ਕਿ ਤੂੰ ਯੋਗੀ ਬਣ ਜਾ ਨਹੀਂ ਦੁਨੀਆਂ ਨੇ ਚੋਟ ਕਰ ਦਿੱਤੀ ਪਰਿਵਾਰ ਤੋਂ ਚੋਟ ਖਾ ਗਿਆ ਪਤਨੀ ਤੋਂ ਚੋਟ ਖਾ ਗਿਆ ਆਪਣੀ ਇਸਤਰੀ ਤੋਂ ਚੋਟ ਖਾ ਗਿਆ ਖੁਦ ਇਸਨੇ ਲਿਖਿਆ ਗੱਲ ਛੁਪਾਈ ਵੀ ਨਹੀਂ ਇਸਨੇ ਇਹਦੇ ਤਿੰਨ ਗ੍ਰੰਥ ਨੇ ਵੈਰਾਗ ਸ਼ਤਕ ਨੀਤੀ ਸ਼ਤਕ ਸ਼ਿੰਗਾਰ ਸ਼ਤਕ ਇਹ ਗੱਲ ਵੱਖਰੀ ਹੈ ਕਿ ਸਭ ਤੋਂ ਵਿਕਦਾ ਜ਼ਿਆਦਾ ਨੀਤੀ ਸ਼ਤਕ ਹੈ ਅੱਜ ਕੱਲ੍ਹ ਤਿੰਨ ਗ੍ਰੰਥ ਭਾਰਤ ਵਿੱਚ ਬਹੁਤ ਜ਼ਿਆਦਾ ਵਿਕ ਰਹੇ ਨੇ ਚਾਣਕ ਨੀਤੀ ਦਰਪਣ ਬਿਦਰ ਨੀਤੀ ਦਰਪਣ ਔਰ ਨੀਤੀ ਸ਼ਤਕ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਸੀ ਚਾਣਕ ਰਿਸ਼ੀ ਨੇ ਰਾਜਾ ਬਿਕਮਰਾਂ ਜੀਤ ਦਾ ਇਹ ਰਾਜਗੁਰੂ ਸੀ ہندوستان وچ اس بکرمہ جیت کر کے بکرمی سمت چل رہا ہے تے آپ دی گیات لئی عرض کر دیا گرو گرنتھ صاحب دے جو صاحب کہندے نے آن 78 جان 97 ہور بھی اٹسی مرد کا چیلا اے بکرمی سمت ہے عیسوی سمت نہیں ہے عیسیٰ دا سمت نہیں ہے پتہ نہیں کوئی مینوں کہہ رہا سی ٹیپاں دا چل رہی نے کر کر آن 78 جان 97 تے اے میں فری ماؤنٹ سنی سی دے کیلیفورنیا میں کہ جڑا مہاپرش اس دے ارتھ پہ کر دے کم سے کم اس نے اتنا تے پتا ہونا چاہیے بکرمی سمت ہے عیسوی سمت نہیں ہے دوسرا گربانی گرامر انسار وہ ارتھ نہیں تے تیسری بانی بھی اشدھ بالکل جتنی پنگتیاں سن سب اشدھ لیکن دو چار گھر چ میں گیا ایک گھر نے تو گیا سی تو کام دھندا ہی چھڈ دیتا ہے ستانوے تے سب کچھ تباہ ہو جانا ہے اے ہو جانا وہ ہو جانا ہے تو مینوں پنگتی پہ سنا نا اتنے بھی پتہ نہیں کتنے بندیاں نے سنائی ہے تو ہن میں عرض کراں یہ بکمی سمت ہے عیسوی سمت نہیں ہے گرو نانک دے وقت عیسیٰ دا یہ سمت بھارت وچ رائج نہیں ہویا سی بکمی سمت چل رہا سی راجے بکمنا جیت تو چل رہا سی عیسوی سمت جی ہوں 1997 ہے نا تو بکرمی سمت میرے خیال 2025 ہو گئے اس تو بھی شاید اگے جا رہے وہ نہیں ہے اس نال میل ہی نہیں کھاندا تو جد میل ہی نہیں کھاندا عیسوی سمت ہی نہیں تو ارتھاں دا انرتھ کیوں چل رہا ہے چل رہا ہے اندھی رہیت گیان بھی ہونی پہائے بھرے مردار گرو نانک دیو جی مہاراج کہہ دنیا اگیانی نہ سمجھ اندھی رہیت گیان بھی ہونی پائے بھرے مردار جتنا اندھ وشواسی ہوئے گا جتنا اگینی ہوئے گا اس طرح دیا سنتان دیا گریائیاں گدیاں چل دیا رہن گیا چل دیا رہن گیا یہ بھی محرس کر دیا کیونکہ لوکی اگینی نے گستاخی معاف نہ سمجھنے ایک ادارن میں تھوڑے سامنے رکھ دیں بکمی سمت ہے عیسوی سمت نہیں ہے حضرت عیسیٰ دا 1997 سمت نہیں ہے یہ راجے بکمنا جیت دا سمت ہے جس نال سالاں دی گنتی بھارت دے چلے بکرمہ جیت دا ہی چھوٹا برا سی راج یوگی برتری اس دا برا سی تے راجہ بھی سی وہ اجین دا راجہ سی برتری دار دا راجہ سی اجین دے نیڑے ہی ہے بالکل دوسرا شہر دار سٹیٹ باقاعدہ سٹیٹ سی ہے دار سٹیٹ اجین سٹیٹ اندور سٹیٹ ساریاں سٹیٹاں سن راجیاں مہاراجیاں دی پیڑھی در پیڑھی راجے چلے آ رہے سن تو بھرتری نے لکھے ہے نیتی شتک چانک نے لکھے ہے نیتی درپن اور بدر نے لکھے ہے اے کوروماں دا راج گرو بدر دھرت راشٹر نو راجنیتک صلاح مشورہ دین والا بدر راجنیتک تے دھارمک پر اس دا ایک گرنتھ ہے راجنیتی تے جنہوں کہنے نے بدر نیتی درپن چانک نیتی اور راج یوگی برتری دا ہے نیتی شتک کے تین گرنتھ ریلوے ہر ریلوے بک سٹال تے ہر سٹیشن تے مل جاندے لوکی اس نو پڑھ دینے راجنیتی دا یوگ ہے دھرم دا یوگ نہیں ہے میں بھی دیکھنا کسے کول بیٹھے ہے پہلے تو ادھر ادھر ایک دو پنگتیاں گربانی دی کہے گئے کہ یہ کہ پھر کہے گا جی فلانا راجنیتک او کس طرح دا او کس طرح او کی ہو رہے او کی ہو رہے تو انہاں کول جا کے پوچھ لے مینوں نہیں کچھ پتا گل کیڑی چھیڑدا پیا تے چل کیڑے پاسے پیا اتوں ہی پتہ چلدا ہے یوگ راجنیتی دا ہے دھرم دا یوگ نہیں ہے لوگاں دے دل دماغ دے تے اسوار ہی یہی کچھ ہے اور کچھ نہیں تو اس نے تین گرنتھ لکھے نے بیراگ شتک کوئی ورلا پڑھتا ہے وہ دچ نرول بیراگ کیویں نراش ہو جائیے اداس ہو جائیے تے پرماتما دی تلاش کریے یہی ہے بھرتری خود اداس ہو گیا نراش ہو گیا ستسنگی سی تے کوئی گرو دا شبد چوٹ کر گیا نہیں اپنی عقل تو چوٹ کھا گیا کتا ہی نہیں سنسار تو چوٹ کھا گیا پروار تو چوٹ کھا گیا کہندا ہے جن کو چت میں نت میں چت مو تن کی تن مو تن مائے رتینا وہ آن اپمان کے سنگ رتی فن تامن میں گن کا گرہ کینا درگ ہے اب لابرد کندرب پہ اور موئے دھکار جو مار ادینا اس ریت سموں کی پریت تجی نرپ ہوئے جوگیش۔